ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਡੋਨਲਡ ਟਰੰਪ ਨੇ ਕੈਨੇਡਾ ਖਿਲਾਫ ਟੈਰਿਫ 30 ਦਿਨਾਂ ਲਈ ਮੁਲਤਵੀ ਕੀਤੇ। ਟੋਰਾਂਟੋ ਵਿੱਚ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦਾ ਆਯੋਜਨ ਅਤੇ ਲਿਬਰਲ ਲੀਡਰਸ਼ਿਪ ਉਮੀਦਵਾਰਾਂ ਵੱਲੋਂ ਨਾਟੋ ਰੱਖਿਆ ਖਰਚ ਟੀਚਿਆਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੇ ਐਲਾਨ। ਵੀਕਐਂਡ ਦੌਰਾਨ ਹੋਈ ਖਿੱਚੋਤਾਣ ਤੋਂ ਬਾਅਦ ਅਲਟੀਮੇਟਲੀ ਸੋਮਵਾਰ ਨੂੰ ਇਹ ਸਪਸ਼ਟ ਹੋਇਆ ਕਿ ਅਮੈਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਨੇਡਾ 'ਤੇ 25% ਦੇ ਜਿਹੜੇ ਟੈਰਿਫ ਲਾਉਣ ਦੀ ਉਹਨਾਂ ਨੇ ਧਮਕੀ ਦਿੱਤੀ ਸੀ, ਉਹ 30 ਦਿਨਾਂ ਲਈ ਇਹ ਟੈਰਿਫ ਲਾਉਣ ਤੋਂ ਟਲ ਰਹੇ ਨੇ। ਸੋ ਕੈਨੇਡਾ ਹਾਲ ਦੀ ਘੜੀ ਸੁੱਖ ਦਾ ਸਾਹ ਲੈ ਸਕਦਾ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਕੈਨੇਡਾ ਨਵੇਂ ਹੈਲੀਕਾਪਟਰਸ, ਟੈਕਨੋਲੋਜੀ ਅਤੇ ਕਰਿੰਦਿਆਂ ਨਾਲ ਸਰਹੱਦ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਤੇ ਫੈਂਟਾਨਿਲ, ਜਿਹੜਾ ਕਿ ਬੜਾ ਮਾਰੂ ਡਰੱਗ ਹੈ, ਉਹਦੇ ਪ੍ਰਵਾਹ ਨੂੰ ਰੋਕਣ ਲਈ US ਆਫੀਸ਼ਲਸ ਨਾਲ ਤਾਲਮੇਲ ਵੀ ਵਧਾ ਰਿਹਾ ਹੈ। ਟਰੂਡੋ ਨੇ ਕਿਹਾ ਕਿ ਸਰਹੱਦ 'ਤੇ 10,000 ਅਧਿਕਾਰੀ ਨਸ਼ਿਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੜੀ ਕਾਰਵਾਈ ਕਰਨ ਲਈ ਕੰਮ ਕਰਨਗੇ ਅਤੇ ਇਹੀ ਟਰੰਪ ਦੇ ਵੀ ਮੁੱਖ ਨੁਕਤੇ ਨੇ। ਬੇਸਿਕਲੀ ਡੋਨਲਡ ਟਰੰਪ ਦੀ ਸ਼ਿਕਾਇਤ ਕੀ ਹੈ, ਉਹਨਾਂ ਨੇ ਕਿਸ ਗੱਲ ਦਾ ਰੌਲਾ ਪਾਇਆ ਕਿ ਕੈਨੇਡਾ ਤੋਂ ਇਲੀਗਲ ਮਾਈਗ੍ਰੈਂਟਸ ਅਤੇ ਜਿਹੜਾ ਫੈਂਟਨਿਲ ਦਾ ਪ੍ਰਵਾਹ ਹੈ ਇਹ US ਦੇ ਵਿੱਚ ਹੋ ਰਿਹਾ ਹੈ ਅਤੇ ਇਹਨੂੰ ਰੋਕਣ ਲਈ ਉਹਨਾਂ ਨੇ ਧਮਕੀ ਦਿੱਤੀ ਹੈ। ਜੇ ਕੈਨੇਡਾ ਅਤੇ ਮੈਕਸੀਕੋ ਜੇ ਇਸ ਚੀਜ਼ 'ਤੇ ਕੰਮ ਨਹੀਂ ਕਰਦੇ, ਇਹਨੂੰ ਨਹੀਂ ਰੋਕਦੇ, ਤਾਂ ਉਹ ਟੈਰਿਫ ਲਗਾ ਦੇਣਗੇ। ਅਤੇ ਬੇਸਿਕਲੀ ਵੀਕਐਂਡ 'ਤੇ ਸ਼ਨੀਵਾਰ ਨੂੰ 1 ਫਰਵਰੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ ਲਾਉਣ ਦੀ ਅਤੇ ਉਹਨਾਂ ਨੇ ਅਨਾਊਂਸ ਵੀ ਕਰ ਦਿੱਤੇ ਸੀਗੇ 25%, ਯਾਨੀ ਕੈਨੇਡਾ ਅਤੇ ਮੈਕਸੀਕੋ ਤੋਂ 25% ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ 'ਤੇ ਉਹਨਾਂ ਨੇ ਐਡੀਸ਼ਨਲ 10% ਟੈਰਿਫ ਲਾਉਣ ਦੇ ਆਰਡਰ 'ਤੇ ਸਾਈਨ ਕੀਤੇ ਸੀਗੇ ਸ਼ਨੀਵਾਰ ਨੂੰ। ਅਤੇ ਕੈਨੇਡਾ ਤੋਂ ਅਮੈਰੀਕਾ ਦਾ ਜਿਹੜਾ ਐਨਰਜੀ ਐਕਸਪੋਰਟ ਹੈ ਉਹਦੇ 'ਤੇ ਉਹਨਾਂ ਨੇ 10% ਟੈਰਿਫ ਲਗਾਏ ਸੀਗੇ। ਮੰਗਲਵਾਰ ਤੋਂ ਇਹ ਇਸ ਹਫ਼ਤੇ ਮੰਗਲਵਾਰ ਤੋਂ ਟੈਰਿਫ ਲਾਗੂ ਹੋਣੇ ਸੀਗੇ ਅਤੇ ਮੈਕਸੀਕੋ ਅਤੇ ਕੈਨੇਡਾ ਲਗਾਤਾਰ ਉਹਨਾਂ ਨਾਲ ਕੋਸ਼ਿਸ਼ਾਂ ਦੇ ਵਿੱਚ ਹੈ ਕਿ ਵੀ ਇਹ ਟੈਰਿਫ ਕਿਸੇ ਤਰੀਕੇ ਨਾਲ ਲਗਾਏ ਜਾਣ। ਮੈਕਸੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਕਲੌਡੀਆ ਸ਼ੀਨਬੋਮ, ਉਹਨਾਂ ਨੇ ਵੀ ਟਰੰਪ ਨਾਲ ਨੈਗੋਸ਼ੀਏਟ ਕੀਤਾ ਅਤੇ ਟਰੰਪ ਨੇ ਮੈਕਸੀਕੋ 'ਤੇ ਵੀ 30 ਦਿਨਾਂ ਲਈ ਜਿਹੜੇ ਟੈਰਿਫਸ ਨੇ ਉਹਨਾਂ 'ਤੇ ਪੌਜ਼ ਲਗਾ ਦਿੱਤਾ ਅਤੇ ਕੈਨੇਡਾ 'ਤੇ ਵੀ ਉਹਨਾਂ ਨੇ 30 ਦਿਨਾਂ ਲਈ ਜਿਹੜਾ ਹੈ ਇਹ ਟੈਰਿਫਸ 'ਤੇ ਪੌਜ਼ ਲਗਾਇਆ। ਵੈਸੇ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ ਸੀ। ਕੈਨੇਡਾ ਨੇ ਕਿਹਾ ਸੀਗਾ ਕਿ ਵੀ ਮੰਗਲਵਾਰ ਤੋਂ ਹੀ $30 billion ਦੇ ਵੈਲਿਊ ਦੇ ਅਮੈਰੀਕਨ ਪ੍ਰੋਡਕਟਸ 'ਤੇ 25% ਟੈਰਿਫ ਲੱਗਣੇ ਸੀਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ $125 billion ਦੇ ਮੁੱਲ ਦੇ ਅਮਰੀਕੀ ਆਯਾਤ 'ਤੇ ਟੈਰਿਫ ਲਾਗੂ ਹੋਣੇ ਸੀਗੇ, ਪਰ ਹਾਲ ਦੀ ਘੜੀ ਜਿਹੜਾ ਹੈ ਇਹ ਟੈਰਿਫਸ ਜਿਹੜੇ ਨੇ ਮੁਲਤਵੀ ਹੋ ਗਏ ਨੇ। ਕੈਨੇਡਾ ਦੇ ਬਾਰਡਰ ਸਿਕਿਉਰਿਟੀ ਨੂੰ ਅਤੇ ਫੈਂਟਨਿਲ ਜ਼ਾਰ ਨੂੰ ਨਿਯੁਕਤ ਕਰਨ ਦੀਆਂ ਜਿਹੜੀਆਂ ਕਮਿਟਮੈਂਟਸ ਨੇ ਇਹਨਾਂ ਨੂੰ ਲੈ ਕੇ ਟਰੰਪ ਨੇ ਕਰੀ ਪੌਜ਼ ਲਗਾ ਦਿੱਤਾ ਹੈ ਅਤੇ ਇਸੇ ਦਰਮਿਆਨ ਜਿਹੜਾ ਹੈ US ਉਹ ਇਟ ਵਿਲ ਕੀਪ ਅਸੈਸਿੰਗ ਕਿ ਕੈਨੇਡਾ ਕੀ ਕਰ ਰਿਹਾ ਹੈ, ਮੈਕਸੀਕੋ ਕੀ ਕਰ ਰਿਹਾ ਹੈ। ਸੋ ਹਾਲ ਦੀ ਘੜੀ ਤਾਂ ਇਹ ਰੁਕ ਗਏ ਨੇ, ਪਰ ਜਿੱਦਾਂ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ, ਆਫੀਸ਼ੀਅਲਸ ਨੇ, ਉਹ ਲਗਾਤਾਰ ਇਸ ਗੱਲ ਲਈ ਤਿਆਰ ਵੀ ਨੇ ਅਤੇ ਕਹਿੰਦੇ ਵੀ ਰਹੇ ਨੇ ਕਿ ਜਿਹੜਾ ਟਰੰਪ ਦਾ ਕਾਰਜਕਾਲ ਹੈ ਬੜਾ ਬੰਪੀ ਹੋਊਗਾ ਅਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਟੈਰਿਫ ਦਾ ਸਿਲਸਿਲਾ ਹੈ, ਜਿਹੜੀ ਇਹ ਟ੍ਰੇਡ ਵਾਰ ਛਿੜਨ ਦੀ ਸੰਭਾਵਨਾ ਹੈ, ਇਹ ਕਿਸ ਪਾਸੇ ਨੂੰ ਜਾਊਗੀ। ਪਰ ਉਮੀਦ ਕੀਤੀ ਜਾ ਰਹੀ ਹੈ ਅਤੇ ਕਮਿਟਮੈਂਟ ਵੀ ਇਹੀ ਹੈ ਕਿ ਵੀ ਇਹਨਾਂ 30 ਦਿਨਾਂ ਦੇ ਅੰਦਰ ਅੰਦਰ ਹੀ ਕੈਨੇਡਾ ਨੇ ਜਿਹੜੀਆਂ ਕਮਿਟਮੈਂਟਸ ਕੀਤੀਆਂ ਨੇ ਉਹਨਾਂ 'ਤੇ ਜੇ ਕੋਈ ਅਮਲੀ ਜਾਮਾ ਉਹਨਾਂ ਨੂੰ ਪਹਿਨਾਇਆ ਜਾਂਦਾ ਹੈ ਉਸ ਦਿਸ਼ਾ ਵੱਲ ਕਦਮ ਵੱਧਦੇ ਨੇ। ਤਾਂ ਇਹ ਸਭ ਕੁਛ ਡੋਨਲਡ ਟਰੰਪ ਨੂੰ ਟੈਰਿਫ ਰੋਕਣ ਲਈ ਕਨਵਿੰਸ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਵਿੱਚ ਕੈਨੇਡਾ US ਇਕਨੋਮਿਕ ਸਮਿਟ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਕੈਨੇਡਾ ਨੂੰ ਸ਼ਾਰਟ ਟਰਮ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਟੈਰਿਫ ਧਮਕੀਆਂ ਲਈ ਰਣਨੀਤੀ ਬਣਾਉਣ ਦੇ ਨਾਲ ਨਾਲ ਲੌਂਗ ਟਰਮ ਵਿੱਚ ਘੱਟ ਸਹਿਯੋਗ ਕਰ ਰਹੇ ਅਮੈਰੀਕਾ ਨਾਲ ਨਜਿੱਠਣ ਲਈ ਵੀ ਇੱਕ ਸਟ੍ਰੈਟਜੀ ਦੀ ਜ਼ਰੂਰਤ ਹੈ। ਟਰੂਡੋ ਨੇ ਸਪਸ਼ਟ ਕੀਤਾ ਹੈ ਕਿ ਇਸ ਟਾਈਮ ਇਹ ਸਿਰਫ ਇਹ ਦੇਖਣਾ ਨਹੀਂ ਹੈ ਕਿ ਅਗਲੇ 30 ਦਿਨਾਂ ਦੇ ਵਿੱਚ ਜਾਂ ਅਗਲੇ ਕੁਝ ਮੰਥਸ ਦੇ ਵਿੱਚ ਕਿਸ ਕਿਸਮ ਦੀ ਚੁਣੌਤੀ ਨੂੰ ਪਾਰ ਕੀਤਾ ਜਾਣਾ ਹੈ, ਪਰ ਉਹਨਾਂ ਕਿਹਾ ਕਿ ਅਗਲੇ 4 ਸਾਲਾਂ ਵਿੱਚ ਕਿਵੇਂ ਇਸ ਵਿੱਚੋਂ ਲੰਘਣਾ ਹੈ ਅਤੇ ਅਸੀਂ ਕਿਸ ਤਰ੍ਹਾਂ ਮਜ਼ਬੂਤ ਹੁੰਦੇ ਹਾਂ ਅਤੇ ਅਮੈਰੀਕਾ ਨਾਲ ਇੱਕ ਹੋਰ ਚੈਲੰਜਿੰਗ ਲੰਬੇ ਸਮੇਂ ਦੀ ਸਿਆਸੀ ਸਥਿਤੀ ਕੀ ਹੋ ਸਕਦੀ ਹੈ, ਇਹ ਸਾਰੀਆਂ ਚੀਜ਼ਾਂ 'ਤੇ ਵੀ ਫੋਕਸ ਕਰਨ ਦੀ ਜ਼ਰੂਰਤ ਹੈ। ਟਰੂਡੋ ਨੇ ਕਿਹਾ ਕਿ ਇਹਨਾਂ ਦੋਵਾਂ ਫਰੰਟਸ 'ਤੇ ਸਫਲ ਹੋਣ ਲਈ ਬੇਸਿਕਲੀ 3 ਨੁਕਤਿਆਂ 'ਤੇ ਵਿਚਾਰ ਕਰਨਾ ਹੋਵੇਗਾ ਜਿਹੜਾ ਇਹ ਸੰਮੇਲਨ ਹੈ, ਇਹਦੇ ਵਿੱਚ ਵੀ ਇਸੇ ਨੁਕਤੇ 'ਤੇ ਵਿਚਾਰ ਹੋਣਾ ਹੈ। ਪਹਿਲਾ ਹੈ ਇੰਟਰਨਲ ਫਰੀ ਟ੍ਰੇਡ ਅਗਰੀਮੈਂਟ, ਯਾਨੀ ਕਿ ਅੰਤਰ ਸੂਬਾਈ ਜਿਹੜਾ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਖਤਮ ਕਰਨਾ ਅਤੇ ਉਹਨਾਂ 'ਤੇ ਇੱਕ ਡੀਲ ਕਰਨੀ, ਕਿਸ ਤਰ੍ਹਾਂ ਇਹ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਯਕੀਨੀ ਬਣਾਉਣਾ ਕਿ ਕੈਨੇਡਾ ਅਮਰੀਕਾ ਦਰਮਿਆਨ ਜਿਹੜਾ ਟ੍ਰੇਡ ਹੈ ਉਹ ਦੋਵਾਂ ਦੇਸ਼ਾਂ ਲਈ ਵਰਕ ਕਰੇ, ਅਤੇ ਤੀਸਰਾ ਹੈ ਯੂਰਪ ਅਤੇ ਹੋਰ ਪੈਸੀਫਿਕ ਰਿਮ ਕੰਟਰੀਜ਼ ਦੇ ਨਾਲ ਜਿਹੜੇ ਮੌਜੂਦਾ ਸਮਝੌਤੇ ਨੇ ਉਹਨਾਂ ਤੋਂ ਹੋਰ ਲਾਹਾ ਲੈਣਾ। ਸੋ ਬੇਸਿਕਲੀ ਟ੍ਰੇਡ ਡਾਈਵਰਸੀਫਿਕੇਸ਼ਨ, ਐਕਸਪੋਰਟ ਡਾਈਵਰਸੀਫਿਕੇਸ਼ਨ ਦੀ ਵੀ ਜਿਹੜਾ ਨੁਕਤਾ ਹੈ ਇਹਦੇ ਤੇ ਵੀ ਟਰੂਡੋ ਬਿਜ਼ਨਸ ਲੀਡਰਸ ਅਤੇ ਯੂਨੀਅਨ ਦਰਮਿਆਨ ਇਸ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦੇ ਵਿੱਚ ਚਰਚਾ ਹੋਣੀ ਹੈ। ਕੈਨੇਡਾ ਵਿੱਚ ਬਿਜ਼ਨਸ ਲੀਡਰਸ ਦੀ ਸ਼ਿਕਾਇਤ ਰਹੀ ਹੈ ਕਿ ਸ਼ਰਾਬ ਦੀ ਵਿਕਰੀ ਤੇ ਪਾਬੰਦੀਆਂ, ਵਾਹਨਾਂ ਦੇ ਭਾਰ ਦੇ ਮਿਆਰਾਂ ਵਰਗੀਆਂ ਤਕਨੀਕੀ ਰੁਕਾਵਟਾਂ ਅਤੇ ਲਾਇਸੈਂਸ ਅਤੇ ਹੋਰ ਕਈ ਇਹੋ ਜਿਹੀਆਂ ਕਾਗਜ਼ੀ ਕਾਰਵਾਈਆਂ ਨੇ, ਇਹੋ ਜਿਹੀਆਂ ਰੈਗੂਲੇਟਰੀ ਰੁਕਾਵਟਾਂ ਨੇ ਜਿਹੜੀਆਂ ਕਿ ਸੂਬਿਆਂ ਲਈ ਦੂਸਰੇ ਦੇਸ਼ ਨਾਲੋਂ ਵਪਾਰ ਕਰਨਾ ਤਾਂ ਸੌਖਾ ਹੁੰਦਾ ਪਰ ਦੂਸਰੇ ਸੂਬੇ ਨਾਲ ਵਪਾਰ ਕਰਨਾ ਇਹ ਜਿਹੜੀਆਂ ਰੁਕਾਵਟਾਂ ਨੇ ਔਖਾ ਬਣਾ ਦਿੰਦੀਆਂ ਨੇ, ਇਹ ਜਿਹੜਾ ਪੇਪਰ ਵਰਕ ਹੈ ਔਖਾ ਬਣਾ ਦਿੰਦਾ। ਸੋ ਇਹ ਜਿਹੜਾ ਸੰਮੇਲਨ ਹੋ ਰਿਹਾ ਇਹਦੇ ਵਿੱਚ ਇੱਕ ਬੜਾ ਅਹਿਮ ਨੁਕਤਾ ਇਹ ਵੀ ਹੈ, ਤੇ ਈਵਨ ਪੂਰੇ ਜਿਹੜਾ ਇਸ ਟਾਈਮ ਪੋਲੀਟੀਕਲ ਤੇ ਇਕਨੋਮਿਕ ਡੋਮੇਨ ਦੇ ਵਿੱਚ ਵੀ ਇਸ ਬਾਰੇ ਚਰਚਾ ਹੋ ਰਹੀ ਹੈ ਕਿ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੇ ਵਿੱਚ ਜਿਹੜੇ ਵਿਘਨ ਨੇ, ਜਿਹੜੀਆਂ ਰੁਕਾਵਟਾਂ ਨੇ, ਜਿਹੜੇ ਬੈਰੀਅਰਸ ਨੇ, ਉਹਨਾਂ ਨੂੰ ਵੀ ਸਮਾਪਤ ਕੀਤਾ ਜਾਵੇ। ਬੁੱਧਵਾਰ ਨੂੰ ਕੈਨੇਡਾ ਦੀ ਇੰਟਰਨਲ ਟ੍ਰੇਡ ਮਿਨਿਸਟਰ ਅਨੀਤਾ ਆਨੰਦ ਨੂੰ ਵੀ ਇੱਕ ਪੱਤਰਕਾਰ ਨੇ ਪੁੱਛਿਆ ਸੀਗਾ ਕਿ ਵੀ ਕੀ ਅੰਤਰ ਸੂਬਾਈ ਵਪਾਰ ਦੀਆਂ ਰੁਕਾਵਟਾਂ ਨਾਲ ਡੀਲ ਕੀਤਾ ਜਾ ਸਕਦਾ, ਕੀ ਰੁਕਾਵਟਾਂ 30 ਦਿਨਾਂ ਲਈ ਹਟਾਈਆਂ ਜਾ ਸਕਦੀਆਂ ਨੇ, ਤਾਂ ਆਨੰਦ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਸੀਗਾ ਕਿ ਵੀ ਦਾ ਵੈਰੀ ਸ਼ਾਰਟ ਆਨਸਰ ਇਜ਼ ਯੈਸ। ਪਰ ਇਸੇ ਜਿਹੜਾ ਆਰਥਿਕ ਸੰਮੇਲਨ ਹੈ ਇਸੇ ਦੌਰਾਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹ ਵੀ ਕਿਹਾ ਕਿ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਅਮੈਰੀਕਾ ਨੂੰ ਕੈਨੇਡਾ ਵਿੱਚ ਰਲਾਉਣ ਦੀ ਜਿਹੜੀ ਧਮਕੀ ਹੈ ਇਟਸ ਅ ਰੀਅਲ ਥਿੰਗ। ਟਰੂਡੋ ਨੇ ਕਿਹਾ ਕਿ ਮਿਸਟਰ ਟਰੰਪ ਦੇ ਮਨ ਵਿੱਚ ਇਹ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਕੈਨੇਡਾ ਨੂੰ ਐਬਜ਼ੋਰਬ ਕਰਨਾ ਹੈ ਅਤੇ ਇਟਸ ਅ ਰੀਅਲ ਥਿੰਗ, ਤੇ ਉਹ ਬੋਲ ਹੀ ਰਹੇ ਸੀਗੇ, ਉਸ ਤੋਂ ਬਾਅਦ ਮਾਈਕ ਬੰਦ ਹੋ ਗਿਆ। ਦਰਅਸਲ ਪ੍ਰਾਈਮ ਮਿਨਿਸਟਰ ਬਿਜ਼ਨਸ ਲੀਡਰਸ ਨੂੰ ਆਪਣਾ ਸ਼ੁਰੂਆਤੀ ਭਾਸ਼ਣ ਦੇਣ ਤੋਂ ਬਾਅਦ ਇਹ ਗੱਲ ਕਹਿ ਰਹੇ ਸੀਗੇ, ਸ਼ੁਰੂਆਤੀ ਐਡਰੈਸ ਤੋਂ ਬਾਅਦ ਮੀਡੀਆ ਨੂੰ ਹਾਲ ਤੋਂ ਬਾਹਰ ਭੇਜ ਦਿੱਤਾ ਗਿਆ ਪਰ ਮਾਈਕ ਚੱਲਦਾ ਰਹਿ ਗਿਆ, ਅਤੇ ਜਿਹੜੇ ਹਾਲ ਵਿੱਚ ਅਟੈਂਡੀ ਸੀਗੇ ਉਹਨਾਂ ਨਾਲ ਜਿਹੜੀਆਂ ਬਿਹਾਈਂਡ ਦ ਡੋਰਸ ਗੱਲ ਹੋਣੀ ਸੀ ਉਸ ਦਾ ਇੱਕ ਵਾਕ ਮਾਈਕ ਵਿੱਚ ਬਾਹਰ ਵੀ ਸੁਣਾਈ ਦੇ ਗਿਆ। ਟਿੱਪਣੀਆਂ ਬਾਰੇ ਪੁੱਛੇ ਜਾਣ ਤੇ ਲੇਬਰ ਮਿਨਿਸਟਰ ਅਤੇ ਹਾਊਸ ਲੀਡਰ ਸਟੀਵਨ ਮੈਕਿਨਨ ਨੇ ਕਿਹਾ, ਕੋਟ, ਕੈਨੇਡਾ ਦੇ ਵੱਖੋ ਵੱਖਰੇ ਖੇਤਰ ਅਤੇ ਰਾਜਨੀਤਿਕ ਅੰਤਰ ਹੋ ਸਕਦੇ ਨੇ ਪਰ ਦੇਸ਼ ਇੱਕ ਚੀਜ਼ ਤੇ ਇਕਜੁੱਟ ਹੈ, ਉਹ ਹੈ ਕੈਨੇਡੀਅਨ ਹੋਣ ਤੇ ਇਸ ਦਾ ਮਾਣ। ਉਹਨਾਂ ਕਿਹਾ ਕਿ ਕੈਨੇਡਾ ਆਜ਼ਾਦ ਹੈ, ਇੱਕ ਸੋਵਰਨ ਨੇਸ਼ਨ ਹੈ, ਕੈਨੇਡਾ ਆਪਣੀ ਕਿਸਮਤ ਆਪ ਚੁਣੇਗਾ ਤੇ ਕੈਨੇਡਾ ਇਜ਼ ਫੋਰਐਵਰ, ਇਸ ਲਈ ਕੈਨੇਡਾ ਆਪਣੇ ਫੈਸਲੇ ਆਪ ਲਵੇਗਾ। ਗੌਰਤਲਬ ਹੈ ਕਿ ਡੋਨਲਡ ਟਰੰਪ ਪਿਛਲੇ ਕੁਝ ਸਮਿਆਂ ਦੇ ਵਿੱਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਕਰ ਚੁੱਕੇ ਨੇ। ਲਿਬਰਲ ਲੀਡਰਸ਼ਿਪ ਉਮੀਦਵਾਰ ਕ੍ਰਿਸਟੀਆ ਫਰੀਲੈਂਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਮੁਲਕ ਦੀ GDP ਦੇ 2% ਦੇ ਨਾਟੋ ਡਿਫੈਂਸ ਸਪੈਂਡਿੰਗ ਟੀਚੇ ਨੂੰ 2027 ਤੱਕ ਪੂਰਾ ਕਰ ਦੇਣਗੇ। ਗੌਰਤਲਬ ਹੈ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ 2032 ਤੱਕ ਨੈਟੋ ਰੱਖਿਆ ਖਰਚ ਟੀਚਿਆਂ ਨੂੰ ਪੂਰਾ ਕਰਨ ਦਾ ਤਹੀਆ ਪ੍ਰਗਟਾਇਆ ਸੀਗਾ, ਜਿਹੜੀ ਫੈਡਰਲ ਗਵਰਨਮੈਂਟ ਦੀ ਅਫੀਸ਼ੀਅਲ ਪਾਲਿਸੀ ਸੀਗੀ, ਤੇ ਇਸ ਹੁਣ ਫਰੀਲੈਂਡ ਕਹਿੰਦੇ ਅਸੀਂ 2027 ਤੱਕ ਕਰ ਦੇਣਾ। ਫਰੀਲੈਂਡ ਦਾ ਬਿਆਨ ਉਦੋਂ ਆਇਆ ਜਦੋਂ ਇੱਕ ਦਿਨ ਪਹਿਲਾਂ ਜਿਹੜੇ ਉਹਨਾਂ ਦੇ ਲਿਬਰਲ ਲੀਡਰਸ਼ਿਪ ਦੇ ਓਪੋਨੈਂਟ ਨੇ, ਪ੍ਰਤੀਯੋਗੀ ਨੇ ਮਾਰਕ ਕਾਰਨੀ, ਉਹਨਾਂ ਨੇ 2030 ਤੱਕ ਨੈਟੋ ਰੱਖਿਆ ਖਰਚ ਟੀਚਿਆਂ ਨੂੰ ਪੂਰਾ ਕਰਨ ਦਾ ਤਹੀਆ ਪ੍ਰਗਟਾਇਆ ਸੀ। ਯਾਨੀ ਫੈਡਰਲ ਗਵਰਨਮੈਂਟ ਦੀ ਪਹਿਲਾਂ ਕਿਹਾ ਸੀਗਾ ਟਰੂਡੋ ਹੋਰਾਂ ਨੇ ਕਿ 32 ਤੱਕ ਕਰਾਂਗੇ, ਮਾਰਕ ਕਾਰਨੀ ਕਹਿੰਦੇ ਕਿ ਅਸੀਂ 30 ਤੱਕ ਹੀ ਕਰ ਦੇਣਾ, ਹੁਣ ਫਰੀਲੈਂਡ ਕਹਿੰਦੇ ਕਿ ਵੀ ਅਸੀਂ ਤਾਂ 2027 ਤੱਕ ਹੀ ਕਰ ਦੇਣਾ। ਦੂਜੇ ਪਾਸੇ ਜਿਹੜੇ ਇੱਕ ਹੋਰ ਕੈਂਡੀਡੇਟ ਨੇ ਕਰੀਨਾ ਗੋਲਡ, ਉਹਨਾਂ ਨੇ ਵੀ ਕਿਹਾ ਕਿ ਵੀ ਮੈਂ ਵੀ ਪੂਰਾ ਕਰ ਦੇਣਾ ਇਹਨੂੰ ਟਾਈਮ ਨਾਲ, ਪਰ ਉਹਨਾਂ ਨੇ ਹਾਲਾਂਕਿ ਕੋਈ ਟਾਈਮਲਾਈਨ ਨਹੀਂ ਦਿੱਤੀ ਹੈ। ਵੈਸੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਵੀ ਸੰਕੇਤ ਦਿੱਤਾ ਹੈ ਕਿ ਉਹਨਾਂ ਦਾ ਟੀਚਾ 2027 ਤੱਕ ਨੈਟੋ ਦੇ ਟੀਚੇ ਨੂੰ ਪੂਰਾ ਕਰਨਾ ਹੋਵੇਗਾ, ਪਰ ਇਸ ਟਾਈਮਲਾਈਨ ਨੂੰ ਬਿਲਕੁਲ ਪ੍ਰਾਪਤੀਯੋਗ ਦੱਸਦੇ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਅਜਿਹਾ ਕਿਵੇਂ ਕਰਨਗੇ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।